ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਸੁਖ ਹੋ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਸੱਚ ਸਭ ਹੋ ਝੂਠਾ ਕਿਸ ਕੋ ਆਖੀਐ ਸਾਰਾ ਦੂਜਾ ਨਾਹੀ ਕੋ ਸਭਨਾ ਵਿੱਚ ਤੂੰ ਵਰਤਦਾ ਸਾਰਾ ਸਭ ਤੁਝ ਹੋ ਪਿਆਲੋ ਦਿਨ ਰਾਤ ਸਭ ਤੁਝੀ ਭਾਵ ਮੰਗਦੇ ਮੇਰੇ ਸਾਹਾ ਤੂੰ ਸਭ ਨਾ ਕਰੇ ਇੱਕ ਦਾਤ ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਾ ਤੁਝ ਤੋਂ ਬਾਹਰ ਕੋਈ ਨਾ ਹੋ ਸਭ ਜੀਏ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝੀ ਮਾਹ ਸਮਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਧਿਆਨ ਹੋ ਮੇਰੇ ਸਾਹ ਜੋ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤਸ਼ਾਹ ਸਭਨਾ ਕੀ ਤੂੰ ਆਸ ਨਾ ਮੇਰੇ ਪਿਆਰੇ ਸਭ ਤੁਝ ਪਿਆਰ ਹੈ ਮੇਰੇ ਸਾਹ ਸੱਚ ਨਾਨਕ ਕੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਬਖਸ਼ਣ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਜ਼ਾਹਰਾ ਜ਼ਰੂਰ ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀਓ ਆਓ ਬੜੇ ਪ੍ਰੇਮ ਦੇ ਨਾਲ ਸੋਢੀ ਸੁਲਤਾਨ ਨਿਮਾਣਿਆਂ ਦੇ ਮਾਣ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਵਾਹਿਗੁਰੂ परमेश्वर जी अगे बेनती करते ने वाहगुरु जी के दर्शन की मांग करते ने परमात्मा कुछ सज्जन कहते ने कि सिर्फ ज्ञान है पर जे आप गुरबाणी की विचार गौ के नाल करिए परमात्मा जिथे ज्ञान भी है उथे परमात्मा एक जिंदी जागती हस्ती भी जिहड़ी सब कुछ सुनती है सब कुछ वेखती है ते सब कुछ करती है। इस करके धन गुरु रामदास महाराज अपने प्यारे वाहिगुरु जी के दर्शनों की मंग करते हैं और बड़ा सुंदर शब्द वरतते ने मेरे साह शाह का अर्थ गुरमुखी विच पंजाबी विच हुंदा शाहूकार ते फारसी दे विच साह का अर्थ हुंदा बादशाह बादशाहां दा भी बादशाह। आपां श्री जाप साहब जी का पाठ करते हुए पढ़ते हाँ कि साहां साह है साहान साहान गणिजय त्रिभवन मही सुर नर असुर नेत नेत कहत जिवें सतगुरु धन गुरु रामदास महाराज उपदेश दे रहे ने आओ बड़े प्रेम दे नाल आप संगत कृपा करो इस शब्द की व्याख्या करन दा दास जतन करे क्यों गुरबाणी अगाध बोध है। कोई भी सज्जन दावा नहीं कर सकता कि ये जिहड़े अर्थ ने ये अखीर है बस गुरबाणी समुंदर है इहदा कोई अंत नहीं पा सकदा। गुरबाणी दे विच बेअंती पदार्थ ऐसे ने जदों किते गुरु की कृपा दे नाल समझ विच पैंदे ने ना कोई एक अद्धा शब्द नितनेम करदिआं बाणी पढ़दिआं तां हैरान हो जाईदा है वी असीं की करदे हां ते गुरबाणी की कहिंदी है। उदाहरण के तौर पर असी वधाई उदों दिंदे आ जदों विआह होवे जां फिर असी वधाई उदों दिंदे आ जदों किसे दा जन्मदिन होवे पर गुरबाणी वधाई कदों दिंदी है सतगुर तां पाया सहज सेती मन मजियां वधाईयां। गुरबाणी की वधाई बिल्कुल नवेकली जी गुरबाणी कहती जे तो तू गुरु वाला है तो फिर तो वधाई है नहीं तो जमना भी व्यर्थ है जिंदगी जीवनी भी व्यर्थ है तो मनमुख का तो मरना भी व्यर्थ ही है निष्फल है किसी काम नहीं। उदाहरण के तौर पर जिवें गुरु ग्रंथ साहब की बाणी के रहाओ शब्द आता है जाप साहब की बाणी च रहाओ शब्द नहीं आवेगा कदे पढ़द्या ख्याल किया होगा रहाओ नहीं है रहाओ शब्द जाप साहब के आता है पर उत्थे शब्दों का के कके सहारी के अशिज देश है के अभिज देश है। आप पढ़ते ना कि शत्रंग छत्री है ਰਹਾਓ ਦਾ ਅਰਥ ਕੀ ਹੁੰਦਾ? ਵੈਸੇ ਰਹਾਓ ਦੇ ਮਹਾਂਪੁਰਸ਼ਾਂ ਨੇ 52 ਅਰਥ ਕੀਤੇ ਨੇ। ਰਹਾਓ ਦਾ ਇੱਕ ਅਰਥ ਹੁੰਦਾ ਤਵੱਜੋ ਦੇਣਾ, ਅਰਥ ਤੇ ਕਈ ਨੇ। ਆਪ ਆਪਣੇ ਬੁੱਧ ਹੋਏ ਦੇਤੀ ਵਰਨਨ ਭਿੰਨ ਭਿੰਨ ਤੋਹੇ ਦੇਤੀ, ਤਵੱਜੋ ਦੇਣਾ ਇੱਕ ਅਰਥ। ਜਾਪ ਸਾਹਿਬ ਦੇ ਵਿੱਚ ਜਿਹੜਾ ਕੱਕੇ ਸਿਹਾਰੀ ਕੀ ਆਉਂਦਾ ਨਾ, ਉਹ ਫਾਰਸੀ ਮੁਤਾਬਕ ਅਤਪ ਕਾਪ, ਉਹਨੂੰ ਕਹਿੰਦੇ ਅਤਪ ਕਾਪ, ਜਿਹਦਾ ਅਰਥ ਹੁੰਦਾ ਤਵੱਜੋ ਦੇ, ਧਿਆਨ ਦੇ। ਉਹ ਪਰਮਾਤਮਾ ਅਸ਼ਿਜ ਦੇਸ ਭਾਵ ਕਦੇ ਖਤਮ ਹੋਣ ਵਾਲਾ ਨਹੀਂ, ਇਸ ਗੱਲ ਨੂੰ ਧਿਆਨ ਦੇ, ਐਵੇਂ ਨਾ ਪੜ੍ਹ ਕੇ ਲੰਘੀ ਜਾ, ਧਿਆਨ ਦੇ। ਉਹ ਪਰਮਾਤਮਾ ਬ੍ਰਹਮ ਸਰੂਪ ਹੈ, ਭਾਵ ਹਰ ਜਗ੍ਹਾ ਹਾਜ਼ਰ ਨਾਜ਼ਰ ਹੈ, ਧਿਆਨ ਦੇ। ਐਵੇਂ ਹੀ ਉੱਤੋਂ ਪੜ੍ਹ ਪੜ੍ਹ ਕੇ ਲੰਘੀ ਜਾਂਦਾ, ਧਿਆਨ ਹੀ ਨਹੀਂ ਦਿੰਦਾ। ਉਹ ਪਰਮਾਤਮਾ ਰਾਜ਼ਕ ਰਹੀਮ ਹੈ, ਧਿਆਨ ਦੇ ਇਸ ਗੱਲ ਤੇ ਕਿ ਰੋਟੀ ਦੇਣ ਵਾਲਾ, ਰਹਿਮ ਕਰਨ ਵਾਲਾ, ਬੰਦ ਖਲਾਸੀ ਕਰਨ ਵਾਲਾ। ਸਵਾਓ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਇਸ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਦਾ ਯਤਨ ਕਰੀਏ। ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹੋਏ ਫਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ। ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਇਹ ਮੇਰੇ ਪਾਤਸ਼ਾਹ, ਮੈਨੂੰ ਆਪ ਜੀ ਦੇ ਦਰਸ਼ਨਾਂ ਕਰਕੇ ਹੀ ਅਸਲੀ ਸੁੱਖ ਪ੍ਰਾਪਤ ਹੋਵੇ, ਸਰੀਰ ਆਨੰਦ ਦੀ ਪ੍ਰਾਪਤੀ ਹੋਵੇ, ਵੀ ਉਹ ਸੁੱਖ ਜਿਹੜਾ ਕਦੀ ਜਾਂਦਾ ਨਹੀਂ, ਕਦੀ ਮੁੱਕਦਾ ਨਹੀਂ, ਕਦੀ ਬਦਲਦਾ ਨਹੀਂ। ਦੁਨਿਆਵੀ ਸੁੱਖ ਜਿਹੜਾ ਹੈ ਉਹ ਸਮੇਂ ਦੇ ਨਾਲ ਬਦਲ ਜਾਂਦਾ ਹੈ, ਪਰ ਪਰਮਾਤਮਾ ਦਾ ਜਿਹੜਾ ਸੁੱਖ ਹੈ ਇਹ ਸਦੀਵੀ ਬਣਿਆ ਰਹਿੰਦਾ ਹੈ। ਇਸ ਕਰਕੇ ਮੈਨੂੰ ਆਪ ਜੀ ਦਰਸ਼ਨਾਂ ਦੀ ਦਾਤ ਦਿਓ, ਜਿਸ ਕਰਕੇ ਮੈਨੂੰ ਸਦੀਵੀ ਸੁੱਖ ਦੀ, ਆਨੰਦ ਦੀ ਦਾਤ ਪ੍ਰਾਪਤ ਹੋਵੇ।
ਹਮਰੀ ਬੇਦਨ ਤੂੰ ਜਾਣਤਾ ਸਾਹਾ, ਅਵਰ ਕਿਆ ਜਾਣੈ ਕੋਈ।
ਬੇਦਨ ਨਾਮ ਹੈ ਪੀੜਾ ਦਾ, ਮੇਰੇ ਦਰਦ ਨੂੰ ਇਹ ਵਾਹਿਗੁਰੂ ਮੇਰੇ ਸੱਚੇ ਪਾਤਸ਼ਾਹ ਮੇਰੇ ਸਾਹ ਆਪ ਹੀ ਜਾਣਦੇ। ਜਿਹੜਾ ਮੈਨੂੰ ਦਰਦ ਹੈ ਨਾ ਆਪ ਜੀ ਦੇ ਦਰਸ਼ਨਾਂ ਦਾ, ਆਪ ਜੀ ਦੇ ਬਿਰਹਾ ਦਾ, ਵਿਛੋੜੇ ਦਾ, ਇਹ ਸਿਰਫ ਆਪ ਹੀ ਜਾਣਦੇ, ਹੋਰ ਕੋਈ ਨਹੀਂ ਜਾਣਦਾ। ਗੁਰਬਾਣੀ ਨੇ ਨਾ ਜਿਹੜਾ ਬਿਰਹਾ ਹੈ ਇਹਨੂੰ ਜ਼ਿੰਦਗੀ ਦੀ ਨਿਸ਼ਾਨੀ ਮੰਨਿਆ। ਜਿਹੜੀ ਪੀੜਾ ਵਾ ਪ੍ਰੇਮ ਆ, ਇਹਨੂੰ ਜਿਉਂਦਿਆਂ ਦੀ ਨਿਸ਼ਾਨੀ ਮੰਨਿਆ। ਜਿਸ ਬੰਦੇ ਦੇ ਅੰਦਰ ਪੀੜਾ ਨਹੀਂ ਨਾ ਪੈਦਾ ਹੋਈ, ਤਰਸ ਨਹੀਂ ਪੈਦਾ ਹੋਇਆ, ਦਰਦ ਨਹੀਂ ਪੈਦਾ ਹੋਇਆ, ਬਿਰਹਾ ਨਹੀਂ ਪੈਦਾ ਹੋਇਆ, ਉਹਨੂੰ ਗੁਰਬਾਣੀ ਮਰਿਆਂ ਦੇ ਤੁੱਲ ਦੱਸਦੀ ਹੈ। ਉਹਦੇ ਮਰੇ ਹੋਏ ਬੰਦੇ, ਉਹਨਾਂ ਨੂੰ ਤੁਸੀਂ ਜਿਉਂਦੇ ਨਾ ਸਮਝੋ। ਉਦਾਹਰਣ ਦੇ ਤੌਰ ਤੇ ਬਿਰਹਾ, ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਉਹਨੂੰ ਤੁਸੀਂ ਮਰਿਆ ਹੋਇਆ ਸਰੀਰ ਸਮਝੋ, ਉੱਥੇ ਜ਼ਿੰਦਗੀ ਦੀ ਗੱਲ ਨਹੀਂ। ਜਿਵੇਂ ਮੜੀਆਂ ਦੇ ਵਿੱਚ ਜਾ ਕੇ ਜ਼ਿੰਦਗੀ ਖਤਮ ਹੋ ਜਾਂਦੀ ਹੈ, ਉਹ ਤੇ ਮੜੀਆਂ ਵਾਲਾ ਥਾਂ। ਜਿਸ ਹਿਰਦੇ 'ਚ ਵਾਹਿਗੁਰੂ ਦੀ ਤੜਪ ਨਹੀਂ, ਵਾਹਿਗੁਰੂ ਦਾ ਪ੍ਰੇਮ ਨਹੀਂ, ਜਾਂ ਕਿਸੇ ਦੇ ਪ੍ਰਤੀ ਵੀ ਤਰਸ ਨਹੀਂ, ਤਾਂ ਧਰਮ ਵੀ ਉੱਥੇ ਹੀ ਪੈਦਾ ਹੁੰਦਾ ਨਾ ਜਿੱਥੇ ਤਰਸ ਪੈਦਾ ਹੁੰਦਾ। ਧੌਲ ਧਰਮ ਦਇਆ ਦਾ ਪੂਜ, ਜਿੱਥੇ ਤਰਸ ਪੈਦਾ ਹੋਵੇ। ਅੱਜ ਕੱਲ੍ਹ ਨਾ ਇੱਕ ਸਵਾਲ ਬੜਾ ਚੱਲਦਾ ਹੈ
ਵੀ ਸਭ ਕੁਝ ਜੇ ਪਰਮਾਤਮਾ ਨੇ ਬਣਾਇਆ ਵਾ ਤਾਂ ਚੋਰੀ ਕਿਹਨੇ ਬਣਾਈ ਹੈ, ਯਾਰੀ ਕਿਹਨੇ ਬਣਾਈ ਹੈ, ਅਤਿਆਚਾਰ ਕਿਹਨੇ ਬਣਾਏ ਹੈ, ਮਾੜੇ ਕਰਮ ਕਿਹਨੇ ਬਣਾਏ। ਮਾਫੀ ਮੰਗ ਕੇ ਕਹਾਂ ਜਿਹੜਾ ਬਾਹਰ ਦੁਨੀਆਂ ਦੇ ਵਿੱਚ ਧੱਕਾ ਜ਼ੋਰੀ ਹੁੰਦੀ ਹੈ, ਗਰੀਬ ਨਾਲ ਧੱਕਾ ਹੁੰਦਾ ਹੈ, ਇਹ ਫਿਰ ਕਿਹਨੇ ਬਣਾਇਆ, ਬੁਰਿਆਈ ਕਿਹਨੇ ਬਣਾਈ ਹੈ, ਸੌਖਾ ਜਿਹਾ ਸ਼ਬਦ ਬੁਰਿਆਈ ਕਿਹਨੇ ਬਣਾਈ। ਧਾਰਮਿਕ ਬੰਦਾ ਫਿਰ ਚੁੱਪ ਕਰ ਜਾਂਦਾ, ਕਿਉਂ ਮਨ ਬੈਠਾ ਹੈ ਤੇ ਇਸ ਗੱਲ ਤੇ ਯਕੀਨ ਕਰਦਾ ਵੀ ਸਭ ਕੁਝ ਰੱਬ ਨੇ ਬਣਾਇਆ। ਕਿਉਂ ਆਪਾਂ ਇਹ ਗੱਲ ਮੰਨਦੇ ਹਾਂ ਵੀ ਕਰਤਾ ਪੁਰਖ ਸਭ ਕੁਝ ਕਰਨ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਹੀ ਹੈ। ਆਪੇ ਭਾਂਡੇ ਸਾਜੇ ਹਨ, ਹੁਣ ਸਾਰੇ ਭਾਂਡੇ ਉਹਨੇ ਹੀ ਸਾਜੇ, ਸਾਰੇ ਸਰੀਰ ਉਹਨੇ ਹੀ ਬਣਾਏ। ਧਰਮੀ ਬੰਦੇ ਨੂੰ ਕਈ ਵਾਰੀ ਚੁੱਪ ਹੋਣਾ ਪੈਂਦਾ। ਦਾਸ ਨੇ ਇੱਕ ਸਾਖੀ ਪੜ੍ਹੀ ਹੈ, ਬੜਾ ਪ੍ਰਸਿੱਧ ਸਾਇੰਟਿਸਟ ਹੋਇਆ ਆਇਨਸਟਾਈਨ। ਵੈਸੇ ਜ਼ਿਆਦਾਤਰ ਜਿਹੜੇ ਸਾਇੰਟਿਸਟ ਹੋਏ ਨੇ ਉਹ ਨਾਸਤਕ ਬਿਰਤੀ ਦੇ ਹੋਏ। ਆਇਨਸਟਾਈਨ ਇੱਕ ਇੱਦਾਂ ਦਾ ਸਾਇੰਟਿਸਟ ਹੈ ਜਿਹੜਾ ਰੱਬ ਤੇ ਯਕੀਨ ਕਰਨ ਵਾਲਾ ਸੀ। ਉਹ ਛੋਟਾ ਹੁੰਦਾ ਜਦੋਂ ਸਕੂਲ ਜਾਂਦਾ ਤਾਂ ਉਸ ਸਮੇਂ ਨਾਸਤਿਕਤਾ ਦਾ ਕਾਫੀ ਪ੍ਰਭਾਵ ਸੀ। ਉਹਦਾ ਜਿਹੜਾ ਪ੍ਰੋਫੈਸਰ ਸੀ ਉਹ ਇੱਕ ਦਿਨ ਕਲਾਸ ਦੇ ਵਿੱਚ ਆਇਆ, ਪਾਠਸ਼ਾਲਾ ਵਿੱਚ ਆਣ ਕੇ ਵਿਦਿਆਰਥੀਆਂ ਨੂੰ ਕਹਿੰਦਾ ਕਿ ਸਾਰੀ ਦੁਨੀਆ ਕਿਹਨੇ ਬਣਾਈ ਹੈ। ਕਿਉਂ ਵਿਦਵਾਨ ਬੰਦੇ ਤੀਕਸ਼ਣ ਬੁੱਧੀ ਵਾਲੇ ਬੰਦੇ ਇਹੋ ਜਿਹਾ ਸਵਾਲ ਕਰਦੇ ਨੇ ਕਿ ਅਗਲਾ ਬੰਦਾ ਫਸ ਜਾਂਦਾ ਹੈ, ਜਿਹੜੇ ਬੰਨੇ ਵੀ ਜਾਊਗੇ ਫਸਣਾ ਪਵੇਗਾ, ਕੋਈ ਵੀ ਪੱਖ ਲੈ ਲਓ। ਇੱਕ ਵਿਦਿਆਰਥੀ ਨੇ ਉੱਠ ਕੇ ਆਖਿਆ ਜਨਾਬ ਜਾਂ ਸ਼੍ਰੀਮਾਨ ਜੀ, ਸਾਰਾ ਸੰਸਾਰ ਈਸਾਈ ਸੀ ਵਿਦਿਆਰਥੀ, ਜਾਵੇ ਸਾਰਾ ਸੰਸਾਰ ਪਰਮਾਤਮਾ ਨੇ ਬਣਾਇਆ। ਪ੍ਰੋਫੈਸਰ ਨੇ ਉਹ ਬੱਚਾ ਲਿਆ ਫਸਾ, ਉਹਨੇ ਅਗਲਾ ਸਵਾਲ ਕਰਤਾ ਫਿਰ ਵਡਿਆਈ ਕਿਹਨੇ ਬਣਾਈ, ਬੱਚਾ ਚੁੱਪ ਹੋ ਗਿਆ। ਕਿਉਂ? ਪਹਿਲਾਂ ਮੰਨ ਚੁੱਕਿਆ ਸਭ ਕੁਝ ਰੱਬ ਨੇ ਬਣਾਇਆ, ਸਾਰਾ ਸੰਸਾਰ ਪਰਮੇਸ਼ਵਰ ਨੇ ਬਣਾਇਆ। ਉੱਥੇ ਆਇਨਸਟਾਈਨ ਬੈਠਾ ਸੀ, ਉਹ ਕਹਿਣ ਲੱਗਾ ਸ਼੍ਰੀਮਾਨ ਜੀ ਮੈਨੂੰ ਹੁਕਮ ਹੋਵੇ ਤੇ ਮੈਂ ਜਵਾਬ ਦਵਾਂ। ਕਹਿੰਦੇ ਜੀ ਦੋ ਵੀ ਸਾਰੀ ਦੁਨੀਆਂ ਨਹੀਂ ਦੇ ਸਕੀ, ਤੂੰ ਕੀ ਦੇਵੇਂਗਾ, ਵੱਡੇ ਵੱਡੇ ਵਿਦਵਾਨ ਨਹੀਂ ਦੇ ਸਕੇ, ਬੱਚਾ ਦੇਵੇਗਾ। ਉਹ ਕਹਿਣ ਲੱਗਾ ਮੇਰਾ ਸਵਾਲ ਪਹਿਲਾਂ ਹੈ ਤੇ ਜਵਾਬ ਮੈਂ ਤੁਹਾਡੀ ਗੱਲ ਦਾ ਬਾਅਦ ਦਊਂਗਾ। ਕਹਿੰਦੇ ਕਰ। ਕਹਿੰਦਾ ਜੀ ਤੁਸੀਂ ਕਦੀ ਸਰਦੀ ਦੇਖੀ ਹੈ? ਉਹ ਕਹਿੰਦਾ ਇਹ ਕਿਹੜਾ ਬੇਤੁਕਾ ਸਵਾਲ, ਤੈਨੂੰ ਕਦੀ ਠੰਡ ਨਹੀਂ ਲੱਗੀ, ਤੂੰ ਕਦੀ ਬਰਫ਼ ਪੈਂਦੀ ਨਹੀਂ ਦੇਖੀ? ਕਹਿੰਦਾ ਨਹੀਂ। ਫਿਜਿਕਸ ਦੇ ਮੁਤਾਬਕ, ਲਾਅ ਆਫ ਸਾਇੰਸ ਦੇ ਮੁਤਾਬਕ, ਭੌਤਿਕ ਵਿਗਿਆਨ ਦੇ ਮੁਤਾਬਕ ਤੁਸੀਂ ਜਵਾਬ ਦਿਓ, ਦੁਨਿਆਵੀ ਜਵਾਬ ਨਾ ਦਿਓ ਜਿੱਦਾਂ ਲੋਕ ਗੱਲਾਂ ਕਰਦੇ ਆ, ਇੱਥੇ ਗੱਲ ਹੋ ਰਹੀ ਸਾਇੰਸ ਦੀ, ਉੱਦਾਂ ਜਵਾਬ ਦਿਓ ਵੀ ਤੁਸੀਂ ਸਰਦੀ ਦੇਖੀ ਹੈ। ਉਹ ਕਹਿੰਦਾ ਤੂੰ ਨਹੀਂ ਦੇਖੀ? ਕਹਿੰਦਾ ਨਹੀਂ। ਕਹਿੰਦਾ ਸਰਦੀ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ। ਵਿਦਵਾਨਾਂ ਨੇ ਗਰਮੀ ਦੀ ਅਣਹੋਂਦ ਨੂੰ ਮਾਪਣ ਵਾਸਤੇ ਇੱਕ ਨਾਮ ਦਿੱਤਾ, ਉਹ ਕੀ ਹੈ? ਸਰਦੀ। ਏਸੀ ਚਲਾ ਦੋ, ਗਰਮੀ ਉੱਡ ਜਾਵੇਗੀ ਤੇ ਗਰਮੀ ਦੀ ਅਣਹੋਂਦ ਪੈਦਾ ਹੋ ਜਾਵੇਗੀ ਤੇ ਸਰਦੀ ਹਾਜ਼ਰ। ਗਰਮੀ ਦੀ ਅਣਹੋਂਦ ਨੂੰ ਮਾਪਣ ਵਾਸਤੇ ਇੱਕ ਨਾਮ ਦਿੱਤਾ ਸਰਦੀ। ਸਰਦੀ ਕੋਈ ਸੁਤੰਤਰ ਪਦਾਰਥ ਨਹੀਂ ਹੈ, ਸਾਇੰਸ ਮੁਤਾਬਕ ਗੱਲ ਕਰੋ, ਬਾਕੀ ਵਿਸ਼ਿਆਂ ਮੁਤਾਬਕ ਨਹੀਂ। ਪ੍ਰੋਫੈਸਰ ਹੀ ਲੱਗਿਆ ਥੋੜ੍ਹਾ ਜਿਹਾ ਵੀ ਬੰਦੇ ਦੀ ਗੱਲ 'ਚ ਦਮ ਹੈ। ਦੂਸਰਾ ਉਹਨੇ ਸਵਾਲ ਕੀਤਾ ਵਿਦਿਆਰਥੀ ਨੇ ਆਇਨਸਟਾਈਨ ਨੇ, ਕਹਿੰਦਾ ਤੁਸੀਂ ਕਦੀ ਹਨੇਰਾ ਵੇਖਿਆ? ਕਹਿੰਦਾ ਇਹ ਬੇਤੁਕਾ ਤੇ ਮੂਰਖਾਂ ਵਾਲਾ ਸਵਾਲ ਹੈ। ਕਹਿੰਦਾ ਨਹੀਂ ਜੀ। ਤੁਸੀਂ ਮੇਰੀ ਗੱਲ ਦਾ ਜਵਾਬ ਦਿਓ, ਤੁਸੀਂ ਹਨੇਰਾ ਵੇਖਿਆ ਕਦੀ? ਕਹਿੰਦਾ ਤੂੰ ਨੀ ਦੇਖਿਆ, ਤੂੰ ਕਿਤੇ ਰਾਤ ਘਰ ਚੋਂ ਬਾਹਰ ਨਹੀਂ ਆਇਆ? ਕਹਿੰਦਾ ਨਹੀਂ, ਸਾਇੰਸ ਮੁਤਾਬਕ ਜਵਾਬ ਦਿਓ। ਕਹਿੰਦਾ ਕੀ ਕਹਿਣਾ ਚਾਹੁੰਦਾ? ਕਹਿੰਦਾ ਹਨੇਰਾ ਨਾਂ ਦੀ ਚੀਜ਼ ਹੀ ਕੋਈ ਨਹੀਂ। ਚਾਨਣ ਦੀ ਅਣਹੋਂਦ ਨੂੰ ਮਾਪਣ ਵਾਸਤੇ, ਚਾਨਣ ਦੀ ਅਣਹੋਂਦ ਨੂੰ ਸਿੱਧ ਕਰਨ ਵਾਸਤੇ ਵਿਦਵਾਨਾਂ ਨੇ ਇੱਕ ਨਾਮ ਘੜਿਆ, ਸਾਡੇ ਬਜ਼ੁਰਗਾਂ ਨੇ, ਦਾਨਿਆਂ ਨੇ। ਜਦੋਂ ਦੁਨੀਆ ਬਣੀ ਹੋਵੇਗੀ ਕੀ ਹਨੇਰਾ? ਇੱਕ ਮਾਚਿਸ ਦੀ ਤੀਲੀ ਬਾਲ, ਤੇਰਾ ਹਨੇਰਾ ਲੱਭਣਾ ਹੀ ਨਹੀਂ। ਫਿਰ ਮੈਨੂੰ ਸਿੱਧ ਕਰਕੇ ਦਿਖਾਈ, ਕਿੱਥੇ ਗਿਆ ਤੇਰਾ ਹਨੇਰਾ? ਚਾਨਣ ਦੀ ਅਣਹੋਂਦ ਹਨੇਰਾ। ਕਹਿੰਦਾ ਹੁਣ ਮੈਂ ਤੇਰੀ ਗੱਲ ਤੇ ਆਉਣਾ। ਦੇਖੋ, ਉਹਨੇ ਸਿੱਧਾ ਜਵਾਬ ਨਹੀਂ ਦਿੱਤਾ। ਉਹ ਕਹਿੰਦਾ ਹੁਣ ਮੈਨੂੰ ਦੱਸ, ਬੁਰਿਆਈ ਹੈ? ਕਹਿੰਦਾ ਤੂੰ ਕਹਿਣਾ ਕੀ ਚਾਹੁੰਦਾ? ਪ੍ਰੋਫੈਸਰ ਹਿੱਲ ਗਿਆ ਨਾ ਫਿਰ। ਕਹਿੰਦਾ ਤੂੰ ਕਹਿਣਾ ਕੀ ਚਾਹੁੰਦਾ? ਕਹਿੰਦਾ ਪ੍ਰੋਫੈਸਰ ਸਾਹਿਬ, ਪਰਮੇਸ਼ਰ ਦੀ ਅਣਹੋਂਦ ਹੀ ਬੁਰਿਆਈ ਆ। ਬੁਰਿਆਈ ਨਾਮ ਦਾ ਸੁਤੰਤਰ ਪਦਾਰਥ ਨਹੀਂ ਹੈ। ਜਿਸ ਹਿਰਦੇ ਚ ਤੜਫ ਨਹੀਂ, ਜਿਸ ਹਿਰਦੇ ਚ ਪ੍ਰੇਮ ਨਹੀਂ, ਜਿਸ ਹਿਰਦੇ ਚ ਪ੍ਰਭੂ ਨਹੀਂ, ਉੱਥੇ ਬੁਰਿਆਈ ਹੈ। ਨਹੀਂ ਤੇ ਬੁਰਿਆਈ ਨਾਮ ਦਾ ਕੋਈ ਸੁਤੰਤਰ ਪਦਾਰਥ ਨਹੀਂ। ਗੁਰਬਾਣੀ ਮੁਤਾਬਕ ਜਿਸ ਹਿਰਦੇ ਚ ਪ੍ਰੇਮ ਨਹੀਂ ਨਾ, ਸ਼ਰਧਾ ਨਹੀਂ, ਵਿਸ਼ਵਾਸ ਨਹੀਂ, ਤੜਫ ਨਹੀਂ, ਗੁਰਬਾਣੀ ਕਹਿੰਦੀ ਹੈ ਵੀ ਇਹ ਲਾਸ਼ ਕਿੱਥੋਂ ਲੈ ਆਇਆ ਚੁੱਕ ਕੇ? ਇਹ ਮੁਰਦਾ ਕਿੱਥੋਂ ਲਿਆ ਕੇ ਬਿਠਾ ਦਿੱਤਾ ਜਿਹਦੇ ਅੰਦਰ ਰੱਬ ਦਾ ਪ੍ਰੇਮ ਹੀ ਨਹੀਂ ਜਾਗਿਆ? ਜੇ ਤਾਂ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਦ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਨ। ਵਾਹਿਗੁਰੂ ਦੀ ਤਰਫ ਪੈਦਾ ਹੋਣੀ ਚਾਹੀਦੀ ਹੈ, ਤਰਸ ਪੈਦਾ ਹੋਣਾ ਚਾਹੀਦਾ ਦੁਨੀਆ ਵਾਸਤੇ, ਸੰਸਾਰ ਵਾਸਤੇ। ਵਿਸ਼ੇ ਦੇ ਵਿੱਚ ਚੱਲਦਿਆਂ ਇਹ ਗੱਲ ਆ ਗਈ, ਮੈਂ ਕਿਹਾ ਸਮਾਂ ਚੰਗਾ ਹੈ ਵਿਆਖਿਆ ਹੋ ਜੇ ਤੇ ਜਵਾਬ ਦਿੱਤਾ ਜਾਵੇ ਤੇ ਚੰਗੀ ਗੱਲ ਹੈ। ਮੇਰੀ ਤਰਫ ਨੂੰ ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਜਾਣਦੇ। ਵਿਛੋੜਾ ਸੁਣੇ ਦੁੱਖ, ਬਿਨ ਡਿੱਠੇ ਮਰੀਓ। ਵਿਛੋੜਾ ਸੁਣਦਿਆਂ ਹੀ ਮੇਰੀਆਂ ਧਾਹਾਂ ਨਿਕਲਦੀਆਂ। ਵਾਹਿਗੁਰੂ ਜੀ ਦੇ ਦਰਸ਼ਨ ਤੋਂ ਬਿਨਾਂ ਮੇਰੀ ਮੌਤ ਹੈ। ਜਾਂ ਫਿਰ ਗੁਰਬਾਣੀ ਇੱਕ ਜਗ੍ਹਾ ਬੜਾ ਸੁੰਦਰ ਪ੍ਰਮਾਣ ਦਿੰਦੀ ਹੈ ਵੀ ਜਿਹੜਾ ਰੱਬ ਦਾ ਵਿਛੋੜਾ ਹੈ ਇਹ ਜ਼ਬੂਰਾਂ ਦੇ ਨਿਆਈ ਦੁੱਖ ਦਿੰਦਾ। ਜਿਵੇਂ ਕਿਸੇ ਦੇ ਸਰੀਰ ਨੂੰ ਜ਼ਬੂਰਾਂ ਦੇ ਨਾਲ ਤੂੜਿਆ ਜਾਵੇ, ਖਿੱਚਿਆ ਜਾਵੇ, ਇਸ ਪ੍ਰਕਾਰ ਕਹਿੰਦੇ ਦੁੱਖ ਦਿੰਦਾ ਹੈ। ਲਾਗੀ ਹੋਏ ਸੋ ਜੰਡ ਵੀਰ ਰਾਮ ਭਗਤ ਅਣਿਆਲੇ ਪੀਰ। ਆਪਾਂ ਰੋਜ਼ ਸੁਣਦੇ ਹਾਂ ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੇ ਪੜੀ। ਤਾਂ ਮੇਰੀ ਵੇਦਨ ਪੀੜਾ ਨੂੰ ਇਹ ਪ੍ਰਭੂ ਆਪ ਹੀ ਜਾਣਦੇ ਹੋ, ਹੋਰ ਕੋਈ ਨਹੀਂ ਜਾਣ ਸਕਦਾ ਇਸ ਪੀੜਾ ਨੂੰ। ਵਿਸ਼ਰਾਮ ਦੇ ਕੇ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਇਹ ਵਾਹਿਗੁਰੂ ਜੀ ਆਪ ਪਿੱਛੇ ਵੀ ਸੱਚ ਸੀ, ਅਧਿਸ਼ਠਾਨ ਰੂਪ ਦੇ ਵਿੱਚ, ਆਸਰਾ ਰੂਪ ਦੇ ਵਿੱਚ। ਹੁਣ ਵੀ ਤੁਸੀਂ ਗਿਆਤ ਰੂਪ ਦੇ ਵਿੱਚ ਸੱਚ, ਭਵਿੱਖ ਵਿੱਚ ਤੁਸੀਂ ਸਿਧਾਂਤ ਰੂਪ ਦੇ ਵਿੱਚ ਸੱਚ ਹੋਵੋਗੇ। ਭਾਵ ਤਿੰਨਾਂ ਕਾਲਾਂ ਦੇ ਵਿੱਚ ਆਪ ਹੀ ਸੱਚ ਰਹੋਗੇ। ਜਾਂ ਫਿਰ ਹੇ ਸੱਚੇ ਸਾਹਿਬ, ਆਪ ਨਿਸ਼ਚੇ ਕਰਕੇ ਸੱਚ, ਤੇ ਜੋ ਤੁਸੀਂ ਕਰਦੇ ਹੋ ਨਾ ਉਹ ਨਿਸ਼ਚੇ ਕਰਕੇ ਹੋਵੇਗਾ। ਬੀਓ ਪੂਛ ਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰੇ। ਤੂੰ ਕਰਤਾ ਸਚਿਆਰ ਮਹਿਦਾ ਸਾਹਿਬ, ਜੋ ਆਪ ਜੀ ਕਰਦੇ ਹੋ ਉਹ ਵੀ ਸਭ ਸੱਚ ਹੈ।
ਝੂਠਾ ਕਿਸ ਕੋ ਆਖੀ ਐਸਾ ਦੂਜਾ ਨਹੀਂ
ہر جگہ تے گرسکھاں دے نگاہ چ برہم گیانیاں دی نگاہ چ آپ ہی بیٹھے ہو. سب کٹ رام بولے راما بولے رام بنا کو بولے رے جا ایک انیک ویاپک دورک جت دیکھو تت سوئی مایا چتر بچتر بوہت برلا دوجے کوئی. گربانی مطابق سب گوبند ہے سب گوبند ہے گوبند بن نہیں کوئی. درشٹانت بڑے سندر نے سود ایک من ست سہنس جیسا اوت گوت پل سوئی اگے مہاراج جی دسن گے. گربانی مطابق پرماتما تو بنا اور کچھ نہیں. یہ گرسکھ کی اوستھا ہے. ایک سٹیج اس طرح کی آتی جدو رب تو بنا اور کچھ بھی نہیں. تے رب کا کیتا سب کچھ سچ ہے. آپ پڑھتے ہاں یہ جگ سچے کی ہے کوٹڑی سچے کا وچ واس. جب آپ بڑے پریم کے نال یہ بھی گل پڑھتے ہیں سچے تیرے کھنڈ سچے برہمنڈ سچے تیرے لو سچے آتا. کلگی دھر کا ایک بچن بڑا سوہرا سندر آتا کہ جگتن کرتی ہے جس نے ساری دنیا نو کیتا ہوا ساری دنیا نو بنایا. ہوں جدو رب کا بنایا سب کچھ سچا ہے پھر ایک سوال اٹھتا ہے نرک سورگ جھوٹے نے. ایک سوال ہے جب رب کا بنایا سب کچھ سچا ہے پھر سچے تیرے لو. دو طرح کی دنیا منی گئی ہے نا خاک نور کردن عالم دنیا. ایک خاکی سرشتی ایک نوری سرشتی. ایک تو مٹی کے شریران کی سریتی جیڑی ساڈی ہے ایک نور ہی نور ہے جتھے پتھے لو لو آکار. جدو رب کا بنایا سب کچھ سچا ہے تو جی میرے ارگا کوئی سوال کر دے تو پھر لڑائی ہے نا نرک سورگ کتنا جھوٹے ہو گئے. کسی سجن نے سوال کیا مہاپرشو نرک سورگ جھوٹے آ کے سچے. کئی سجن کہتے ہیں بھی نہیں تو گربانی کے پرمان بھی دے. اگے وہ مہاتما نے جواب دیتا تھی سہج پاٹ کیا کہ جی کیتا کرتے ہو کہتے کرتے ہو کہتے پھر گربانی سے بڑی دکان آدی ادا دیا کپڑ روپ سہاونا چھٹ دنیا اندر جاونا مندا چنگا اپنا بھی کیتا پاوڑا. یہ تو اگے حکم کیے من پاؤں دے راہ پیڑے اگے جاونا کہڑا راہ بھائی. ایتھے تو سڑکاں بڑیاں کھلیاں کرتیاں سرکار نے راہ پیڑے اگے جاونا کہڑا راہ. اچھا ایتھے تو سارے کپڑے پائے ننگا دودھ چالیا تا دسے کھرا ڈراونا. وہ کہڑی سٹیج ہے وہ کہڑا دیش ہے. اچھا پھر مہاراج جی کہتے ہیں بھی ازرا آئیل فریستا تل پیڑے کہانی یہ بھی آتا ہے. ایک وہ اگے وہ سجن کہتا جی نہیں ودوان کہتے بھیانک راسا جی نیانے نو ڈرائی دانا باہر نہ جائی میاؤں کھا جوں گا تینوں باہر نہ جائی ہو آ جوں گا. وہ ہو کوئی بلا نہیں ہوتی وہ صرف ایک نیانے نو ڈراؤنا ہوتا بھی وہ نقصان نہ ہو سٹ نہ مرا لے تو جی بھیانک راسا. تو دوسرے بندے جہاں سورگ ہے یہ لوگ راسا میں نے کوئی لالچ دے کے چنگے کام چلا بھی جی تیرکی فسٹ آیا کلاس چ تو میں تینوں آ چیز لے کے دوں گا. جی میں دھن بابا فرید صاحب دے ماتا جی جی نماز پڑھے گا تو میں تینوں شکر دوں گی. ودوان تو جی یہ کہتے ہیں وہ مہاتما کہن لگے بھی یہ جی ودوان کرنی تو پھوکے کمائی تو پھوکے انہاں دے ساری دنیا کرائی پا چڈی. بھی گربانی تے یہ گل کہتی ہے بھی گرو صاحب جھوٹ نہیں کہتے جی گربانی کی گل کرو تو جی تھی اپنی من کی مت بھی کرنی وہ مبارک تمہیں. گربانی کی کہتے سنتن کی سن ساچی ساکھی سو بولے جو سنت تو وہ بولتے ہیں جو اکھی ویکھیا ہوگی
ਸੋ ਬੋਲੇ ਜੋ ਪੇਖੇ ਆਖੀ, ਫਿਰ ਇਹਦਾ ਅਰਥ ਕੀ ਕਰਾਂਗੇ ਜੀ? ਸੰਤਾਂ ਨੇ ਅੱਖਾਂ ਬੀਜ ਕੇ ਮਹਾਰਾਜ ਨੇ ਕਹਿ ਦਿੱਤਾ।
ਹਾਂ, ਪਰ ਇੱਕ ਗੱਲ ਮੰਨਣ ਵਾਲੀ ਉਹ ਕੀ ਵੀ ਜਿਹੜਾ ਗੁਰਮੁਖ ਆ ਉਹ ਨਰਕ ਸਵਰਗ ਦੇ ਰਾਹ ਨਹੀਂ ਪੈਂਦਾ, ਇਹ ਸਿਧਾਂਤ ਗੁਰਮੁਖ ਨੇ ਮੰਨਿਆ ਲਿਆ। ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ। ਪਰ ਇਹ ਕਦੋਂ ਹੁੰਦਾ ਵਾ? ਜਦੋਂ ਅੱਬ ਤੋਂ ਜਾਏ ਚੜ੍ਹੇ ਸਿੰਘਾਸਣ, ਅਗਲੀਆਂ ਪੰਕਤੀਆਂ ਵੀ ਪੜ੍ਹੋ ਨਾ, ਅੱਬ ਤੋਂ ਜਾਏ ਚੜ੍ਹੇ ਸਿੰਘਾਸਣ ਮਿਲ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੇ। ਇਹ ਕਦੋਂ ਹੁੰਦਾ ਵਾ? ਜਦੋਂ ਗੁਰੂ ਕਾ ਸਿੱਖ ਨਾਮ ਦੀ ਕਮਾਈ ਕਰਦਾ। ਇਹ ਕਦੋਂ ਹੁੰਦਾ? ਇਹ ਗੁਰਬਾਣੀ ਦੱਸਦੀ ਹੈ ਵੀ ਚਿੰਤਰ ਗੁਪਤ ਸਭ ਲਿਖਦੇ ਲਿਖ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਜਿਹੜੇ ਭਗਤੀ ਕਰਨ ਵਾਲੇ ਨੇ ਉਹਨਾਂ ਨੂੰ ਤੇ ਨਿਗਾਹ ਪਾ ਕੇ ਵੀ ਨਹੀਂ ਦੇਖ ਸਕਦੇ। ਤਾਂ ਜਦੋਂ ਵਾਹਿਗੁਰੂ ਜੀ ਦਾ ਬਣਾਇਆ ਸਭ ਕੁਝ ਸੱਚਾ ਹੈ, ਤਾਂ ਫਿਰ ਗੁਰਬਾਣੀ ਕਹਿੰਦੀ ਹੈ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ ਸੱਚੇ ਆਕਾਰ। ਤਾਂ ਵਾਹਿਗੁਰੂ ਜੀ ਦੀ ਉਹ ਭਾਵੇਂ ਸੂਖਮ ਸ੍ਰਿਸ਼ਟੀ ਹੈ, ਉਹ ਭਾਵੇਂ ਸਥੂਲ ਸ੍ਰਿਸ਼ਟੀ ਹੈ, ਜਦੋਂ ਰੱਬ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ ਆ, ਪਰਮੇਸ਼ਰ ਵੱਲ ਵੇਖੀਏ ਤਾਂ ਸਭ ਸੱਚਾ ਹੈ। ਤਾਂ ਮਹਾਰਾਜ ਜੀ ਕਹਿੰਦੇ ਝੂਠਾ ਕਿਸ ਕੋ ਆਖੀਐ ਸਾਹਾ। ਇਹ ਵਾਹਿਗੁਰੂ ਜਦੋਂ ਤੇਰੇ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ, ਦੂਜਾ ਨਾ ਹੀ ਕੋਈ, ਤਾਂ ਕਿਸ ਨੂੰ ਅਸੀਂ ਝੂਠਾ ਕਹੀਏ?
ਸਤਨਾਮ ਵਿੱਚ ਪੂਰ ਸਾਹਾ ਸਾਧੂ ਤੁਝੇ ਪਿਆਓ ਦਿਨ ਰਾਤ।
ਇਹ ਮੇਰੇ ਪ੍ਰਭੂ ਆਤਮ ਸਰੂਪ ਜੋਤ ਸਰੂਪ ਹੋ ਕੇ ਤੂੰ ਸਾਰਿਆਂ 'ਚ ਵਰਤਦਾ ਹੈ। ਜਿਵੇਂ ਕੋਈ ਸ਼ੀਸ਼ ਮਹਿਲ 'ਚ ਚਲੇ ਜਾਵੇ ਜਿੱਥੇ ਸ਼ੀਸ਼ੇ ਹੀ ਸ਼ੀਸ਼ੇ, ਉੱਥੇ ਕਿੰਨੇ ਪਰਛਾਵੇਂ ਸ਼ੀਸ਼ੇ ਦਿਖਣਗੇ। ਇਸੇ ਤਰ੍ਹਾਂ ਵਾਹਿਗੁਰੂ ਇੱਕ ਹੈ, ਜਿੰਨੇ ਸਰੀਰ ਨੇ ਸਾਰਿਆਂ ਵਿੱਚ ਉਹਦਾ ਪਰਛਾਵਾਂ ਹੈ, ਉਹਦੀ ਜੋਤ ਹੈ, ਉਹਦਾ ਇੱਕ ਨਿੱਕਾ ਹਿੱਸਾ ਆਤਮਾ ਸਾਰਿਆਂ ਦੇ ਵਿੱਚ ਵਰਤਦੀ ਪਈ ਹੈ। ਸਭ ਤੁਝੇ ਧਿਆਵੈ ਹੈ ਦਿਨ ਰਾਤ, ਪਰ ਸਾਰੇ ਸੱਚੇ ਪਾਤਸ਼ਾਹ ਤੈਨੂੰ ਹੀ ਧਿਆਉਂਦੇ ਹਨ।
ਤੁਝੀ ਠਾਉ ਮੰਗਦੇ ਮੇਰੀ ਸਾਹਾ, ਤੂੰ ਸਭਨਾ ਕਰੇ ਇੱਕ ਦਾਤ।
ਸਾਰੇ ਤੇਰੇ ਪਾਸੋਂ ਹੀ ਮੰਗਦੇ ਨੇ, ਹੇ ਮੇਰੇ ਸਾਹਾ, ਹੇ ਮੇਰੇ ਪਾਤਸ਼ਾਹ ਜੀ, ਤੇ ਆਪ ਸਭਨਾ ਨੂੰ ਇੱਕ ਪ੍ਰਭੂ ਜੀ ਤੁਸੀਂ ਹੀ ਦਾਤ ਦੇਣ ਵਾਲੇ, ਤੁਸੀਂ ਹੀ ਕਿਰਪਾ ਕਰਨ ਵਾਲੇ, ਤੁਸੀਂ ਹੀ ਦਾਤਾਂ ਦੇਣ ਵਾਲੇ ਹੋ। ਦੱਦਾ ਦਾਤਾ ਏਕ ਹੈ ਸਭ ਕੋ ਦੇਵਣਾ। ਗੁਰਬਾਣੀ ਤੇ ਇੱਥੋਂ ਤੱਕ ਕਹਿੰਦੀ ਹੈ ਕਿ ਮੰਗਣ ਲੱਗਿਆਂ ਬੜੇ ਸਾਵਧਾਨ ਰਹਿਣਾ ਹੈ, ਇਹ ਨਾ ਹੋਵੇ ਕਿਤੇ ਬਾਦਸ਼ਾਹ ਪਾਸੋਂ ਤੂੜੀ ਦੀਆਂ ਵੰਡਾਂ ਹੀ ਮੰਗ ਲਓ। ਕੋਈ ਬਾਦਸ਼ਾਹ ਪਾਸੋਂ ਤੂੜੀ ਦੀਆਂ ਵੰਡਾਂ ਮੰਗੇ ਤੇ ਇਹ ਬਾਦਸ਼ਾਹ ਦੀ ਹਾਨੀ ਆ। ਏਡਾ ਵੱਡਾ ਪਾਤਸ਼ਾਹ ਸੀ, ਜੇ ਮੰਗਣ ਆਇਆ ਤੇ ਮੰਗਣ ਦੀ ਜਾਚ ਨਹੀਂ। ਇਸ ਕਰਕੇ ਗੁਰਬਾਣੀ ਕਹਿੰਦੀ ਹੈ ਕਿ ਬਹੁਤੇ ਮੰਗਣ ਵਾਲੇ ਤੇ ਮੰਗ ਹੀ ਗਲਤ ਮੰਗ ਲੈਂਦੇ ਨੇ। ਮੰਮਾ ਮੰਗਣ ਹਾਰ ਗਿਆਨ ਦੇਵਣ ਹਾਰ ਦੇ ਰਹੇ ਸੁਜਾਨ। ਮੰਗਣਾ ਕੀ ਹੈ? ਤਾਂ ਗੁਰਬਾਣੀ ਇਹ ਵੀ ਸਮਝਾਉਂਦੀ ਵਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ। ਇਹ ਸੱਚੇ ਪਾਤਸ਼ਾਹ ਆਪ ਹੀ ਇੱਕ ਹਰ ਤਰ੍ਹਾਂ ਦੀ ਦਾਤ ਆਪਣੇ ਪਿਆਰਿਆਂ ਨੂੰ ਦੇਣ ਵਾਲੇ ਹੋ।
ਸਭ ਕੋ ਤੁਝੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾ ਹੈ।
ਇਹ ਸਾਰਾ ਸੰਸਾਰ ਇਹ ਮੇਰੇ ਪਾਤਸ਼ਾਹ ਜੀ ਸਭ ਤੇਰੇ ਅਧੀਨ ਹੈ, ਸਭ ਤੇਰੇ ਹੁਕਮ ਦੇ ਥੱਲੇ ਹੈ, ਸਭ ਤੇਰੇ ਵਿੱਚ ਹੀ ਹੈ ਤੇ ਤੇਰੇ ਤੋਂ ਬਾਹਰ ਕੁਝ ਵੀ ਨਹੀਂ। ਧਾਰਮਿਕ ਗ੍ਰੰਥਾਂ ਵਿੱਚ ਇੱਕ ਗੱਲ ਬੜੀ ਸੁੰਦਰ ਲਿਖੀ ਹੋਈ ਹੈ, ਪਰਮਾਤਮਾ ਨੂੰ ਪੁੱਛਿਆ ਗਿਆ ਵੀ ਇਹ ਦੁਨੀਆਂ ਕੀ ਹੈ, ਇੱਕ ਤਾਂ ਨਾ ਕਿਸੇ ਸੱਜਣ ਨੂੰ ਪੁੱਛਿਆ ਉਹ ਗੱਲ ਹੋਰ ਹੋ ਜਾਂਦੀ, ਪਰਮਾਤਮਾ ਦੇ ਸਵਾਲਾਂ ਜਵਾਬਾਂ 'ਚ ਪੁੱਛਿਆ ਗਿਆ ਦੁਨੀਆਂ ਦੀ ਹੈ ਤਾਂ ਕਿ ਉਹ ਗ੍ਰੰਥਕਾਰ ਲਿਖਦਾ ਮੱਤਾ ਪਰਪਰਮ ਨਾ ਅਨਿਅਤ ਕਿੰਚਿਤ ਅਸਤੀ। ਪਰਮਾਤਮਾ ਕਹਿੰਦਾ ਮੇਰੇ ਤੋਂ ਬਿਨਾਂ ਦੁਨੀਆਂ ਕੁਝ ਵੀ ਨਹੀਂ। ਮੱਤਾ ਪਰਪਰਮ ਨਾ ਅਨਿਅਤ ਕਿੰਚਿਤ ਅਸਤੀ, ਭਾਵ ਜਿਹੜਾ ਸੰਸਾਰ ਆ ਇਹ ਮੇਰਾ ਰੂਪ ਹੈ, ਇਹੋ ਇਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਇਸ ਕਰਕੇ ਹੇ ਸੱਚੇ ਪਾਤਸ਼ਾਹ ਇਹ ਦੁਨੀਆਂ ਤੇਰੇ ਤੋਂ ਬਾਹਰ ਨਹੀਂ, ਤੇਰੇ ਤੋਂ ਬਾਹਰ ਕੁਝ ਵੀ ਨਹੀਂ, ਜੋ ਤੂੰ ਚਾਹੇ ਕਰ ਸਕਦਾ। ਆਪ ਹੈਰਾਨ ਹੋਵੋਗੇ ਜਿਹੜੀ ਧਾਰਮਿਕ ਗ੍ਰੰਥਾਂ ਦੀ ਫਿਲੋਸਫੀ ਉਹ ਕਹਿੰਦੀ ਰੱਬ ਤੋਂ ਬਿਨਾਂ ਕੁਝ ਨਹੀਂ, ਇਹ ਜਿੰਨੀ ਦੁਨੀਆਂ ਇਹ ਰੱਬ ਦੇ ਬੱਚੇ ਨੇ, ਏਕ ਪਿਤਾ ਇੱਕ ਸਕੇ ਹਮ ਬਾਲਕ। ਜਦੋਂ ਅਸੀਂ ਕਿਸੇ ਬੰਦੇ ਨੂੰ ਸੁੱਖ ਦਿੰਦੇ ਹਾਂ ਤਾਂ ਉਹ ਕਿਹਨੂੰ ਗਿਆ ਫਿਰ? ਪਰਮਾਤਮਾ। ਜਦੋਂ ਅਸੀਂ ਕਿਸੇ ਦੀ ਸੇਵਾ ਕਰਦੇ ਉਹ ਕਿਹਦੀ ਹੋਈ ਫਿਰ? ਪਿੱਛੇ ਕੌਣ? ਪਰਮਾਤਮਾ ਦੀ। ਸਾਗਰ ਮੈਂ ਗੋਂਦ, ਗੋਂਦ ਮੈਂ ਸਾਗਰ। ਆਪ ਹੈਰਾਨ ਹੋਵੋਗੇ ਜਦੋਂ ਅਸੀਂ ਕਿਸੇ ਨੂੰ ਦੁੱਖ ਦਿੰਦੇ ਉਹ ਕਿਹਨੂੰ ਮਿਲਿਆ ਫਿਰ? ਤੁਸੀਂ ਸਮਝਦੇ ਕਿਸੇ ਬੰਦੇ ਨੂੰ? ਪਿੱਛੇ ਕੌਣ ਆਉਂਦੇ? ਉਪਾਧੀ ਛੱਡਣੀ ਪਊਗੀ, ਭਾਵ ਜੋ ਸਾਹਮਣੇ ਬੀਂਦਾ ਹੈ ਉਹ ਛੱਡਣਾ ਪਊਗਾ, ਜਿਹੜੀ ਪਿੱਛੇ ਜੋਤ ਹੈ ਉਹ ਦੇਖਣੀ ਪਵੇ। ਇਸ ਕਰਕੇ ਧਾਰਮਿਕ ਗ੍ਰੰਥ ਤਾਂ ਇੱਥੋਂ ਤੱਕ ਕਹਿੰਦੇ ਨੇ ਯੇਨ ਕਿੰਚਿਤ ਭੂਤਮ ਪ੍ਰਣਮੇਤ ਅਨੰਨਿਆ। ਇਹ ਸਾਰੀ ਦੁਨੀਆਂ ਰੱਬ ਦਾ ਰੂਪ ਸਮਝ ਕੇ ਨਾ ਹੱਥ ਜੋੜ ਕੇ ਨਮਸਕਾਰ ਕਰ, ਇਹ ਸਾਰਾ ਸੰਸਾਰ ਹੀ ਉਹਦਾ ਰੂਪ ਹੈ। ਮੇਰੇ ਮਨ 'ਚ ਇਹ ਸਵਾਲ ਪੈਦਾ ਹੋਇਆ, ਇਹ ਗੱਲ ਠੀਕ ਹੈ? ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਸ਼੍ਰੋਮਣੀ ਤੇ ਕੋਈ ਵੀ ਨਹੀਂ, ਸਾਰੇ ਧਾਰਮਿਕ ਗ੍ਰੰਥ ਸਤਿਕਾਰਯੋਗ ਨੇ। ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਸਾਹਮਣੇ ਆਉਂਦੀਆਂ ਨੇ, ਉਹ ਧਾਰੇ ਜੋ ਅੰਤਰਨਾਮ ਅੱਗੇ ਸਰਬ ਮੈਂ ਦੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਪੰਕਤੀਆਂ ਆਉਂਦੀਆਂ ਨੇ, ਮਨ ਤੇ ਬਿਨਸੈ ਸਗਲਾ ਭਰਮ। ਫਿਰ ਉਹਦੀ ਅਵਸਥਾ ਕੀ ਬਣ ਜਾਂਦੀ? ਕਰ ਪੂਜੈ ਸਗਲ ਪਾਰ ਬ੍ਰਹਮ। ਉਹ ਫਿਰ ਹਰ ਜਗ੍ਹਾ ਪਰਮੇਸ਼ਰ ਨੂੰ ਹੀ ਦੇਖਣ ਲੱਗ ਪੈਂਦਾ ਹੈ। ਤਾਂ ਮਹਾਰਾਜ ਇਹ ਕਹਿੰਦੇ ਨੇ ਤੂੰ ਦਰਿਆਓ ਸਭ ਤੁਝ ਹੀ ਮਾਹੇ। ਜਿਵੇਂ ਸਮੁੰਦਰ ਦੀਆਂ ਲਹਿਰਾਂ ਸਮੁੰਦਰ ਦੇ ਵਿੱਚ ਹੀ ਨੇ ਤੇ ਸਮੁੰਦਰ ਦਾ ਰੂਪ ਹੀ ਨੇ, ਸਮੁੰਦਰ ਤੋਂ ਬਾਹਰ ਨਹੀਂ। ਇਸੇ ਤਰ੍ਹਾਂ ਸੰਸਾਰ ਜੋ ਵੀ ਹੈ ਘੜੇ ਮਿੱਟੀ ਤੋਂ ਬਣਿਆ, ਜਿਹੜਾ ਘੜਾ ਮਿੱਟੀ ਦਾ ਰੂਪ ਹੈ, ਪਰਮਾਤਮਾ ਤੋਂ ਬਣਿਆ ਸੰਸਾਰ ਪਰਮਾਤਮਾ ਦਾ ਰੂਪ ਬ੍ਰਹਮ ਗਿਆਨੀਆਂ ਦੀ ਨਿਗਾਹ ਦੇ ਵਿੱਚ ਇਹ ਮੰਨਿਆ ਜਾਂਦਾ ਹੈ।
ਸਭ ਜੀਓ ਤੇਰੇ ਤੂੰ, ਸਭ ਸਦਾ ਮੇਰੇ ਸਹਾ, ਸਭ ਤੁਝ ਹੀ ਮਾਹੇ ਸਮਾਹੇ।
ਇਹ ਸਾਰੇ ਜੀਵ ਤੇਰੇ ਨੇ ਹੇ ਮੇਰੇ ਸੱਚੇ ਪਾਤਸ਼ਾਹ, ਤੇ ਆਪ ਸਭਨਾ ਦੇ ਹੀ ਹੋ, ਕਿਸੇ ਨਾ ਕੋਈ ਵਿਤਕਰਾ ਨਹੀਂ। ਹਾਂ ਬਸ ਜਿਹੜਾ ਸਿਮਰਨ ਕਰੇਗਾ ਉਹਦੀ ਤੁਸੀਂ ਮਦਦ ਕਰਦੇ। ਭਾਈ ਮੱਖਣ ਸ਼ਾਹ ਲਬਾਣੇ ਦਾ ਪ੍ਰਸੰਗ ਆਉਂਦਾ, ਬਹੁਤ ਸੁੰਦਰ ਹੈ। ਉੱਥੇ ਕਵੀ ਜੀ ਲਿਖਦੇ ਨੇ ਕਿ ਮਹਾਰਾਜ ਜੀ ਜਿਹਨੇ ਸਿਮਰਨ ਕੀਤਾ ਉਹਦੀ ਸਹਾਇਤਾ, ਬਸ ਦੂਜੇ ਦੀ ਨਹੀਂ। ਉਦਾਹਰਣ ਪਤਾ ਕੀ ਦਿੱਤੀ? ਸਿਰਫ ਦਰੋਪਦੀ ਦੀ ਸਹਾਇਤਾ ਉਹਦੇ ਪੰਜ ਘਰ ਵਾਲਿਆਂ ਦੀ ਨਹੀਂ, ਪਾਂਡਵਾਂ ਦੀ ਨਹੀਂ। ਜੂਆ ਖੇਡਿਆ ਵਾ ਧੱਕੇ ਖਾਓ, ਕਰਮ ਕੀਤਾ ਆਪੇ ਵੱਢੋ, ਫਲ ਭੋਗੋ, ਕਿਹਨੇ ਕਿਹਾ ਸੀ ਖੇਡਣ? ਉਹਨਾਂ ਪੰਜਾਂ ਨੇ ਸਿਮਰਨ ਨਹੀਂ ਕੀਤਾ ਉਹਦਾ, ਸਿਰਫ ਦਰੋਪਦੀ ਨੇ ਕੀਤਾ। ਤੇ ਉਹਨੇ ਫਿਰ ਲਾਜ ਵੀ ਦਰੋਪਦੀ ਦੀ ਰੱਖੀ, ਬਾਕੀਆਂ ਨੇ ਭਾਵੇਂ 14 ਸਾਲ ਧੱਕੇ ਖਾਧੇ, ਆਪੇ ਬੀਜਿਆ ਹੈ ਤੇ ਆਪੇ ਵੱਢੋ। ਭਾਈ ਮੱਖਣ ਸ਼ਾਹ ਜੀ ਕਹਿੰਦੇ ਨੇ ਤੂੰ ਸਹਾਇਤਾ ਉਹਦੀ ਕਰਦਾ ਜਿਹੜੇ ਤੇਰਾ ਸਿਮਰਨ ਕਰਦੇ। ਇਸ ਕਰਕੇ ਹੇ ਮੇਰੇ ਮਾਲਕ, ਹੈ ਤਾਂ ਤੂੰ ਸਭਨਾ ਦਾ, ਸਭ ਤੇਰੇ, ਪਰ ਸਹਾਇਤਾ ਉਹਨਾਂ ਦੀ ਕਰਦਾ ਹੈ ਜਿਹੜੇ ਸਿਮਰਨ ਵਿੱਚ ਜੁੜਦੇ ਨੇ। ਸਭ ਤੁਝ ਹੀ ਮਾਹੇ ਸਵਾਹੇ, ਤੇ ਸਿਮਰਨ ਦੀ ਬਰਕਤ ਦੇ ਨਾਲ ਇੱਕ ਦਿਨ ਉਹ ਫਿਰ ਤੇਰੇ ਵਿੱਚ ਹੀ ਸਮਾ ਜਾਂਦੇ ਹਨ।
ਸਦਨਾ ਕੀ ਤੂੰ ਆਸ ਹੈ ਮੇਰੀ ਪਿਆਰੀ, ਸਭ ਤੁਝੇ ਪਿਆਵੋ ਮੇਰੇ ਸਾਹੇ।
ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਮੇਰੇ ਪਾਤਸ਼ਾਹ, ਤੂੰ ਸਭਨਾ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ ਇਹ ਮੇਰੇ ਪਿਆਰੇ, ਤੇ ਸਾਰੇ ਤੈਨੂੰ ਹੀ ਧਿਆਉਂਦੇ ਨੇ ਹੇ ਮੇਰੇ ਪਾਤਸ਼ਾਹ ਜੀ।
ਜਿਉ ਭਾਵੈ ਤੋ ਰੱਖ ਤੂੰ ਮੇਰੀ ਪਿਆਰੀ, ਸੱਚ ਨਾਨਕ ਕੇ ਪਾਤ ਸਾਹੇ।
ਜਿੱਦਾਂ ਆਪ ਜੀ ਨੂੰ ਚੰਗਾ ਲੱਗੇ ਉਵੇਂ ਮੈਨੂੰ ਰੱਖ ਲਓ, ਮੇਰੇ ਔਗੁਣਾਂ ਨੂੰ ਮਾਫ ਕਰੋ, ਮੇਰੇ ਗੁਨਾਹਾਂ ਨੂੰ ਬਖਸ਼ੋ। ਜਿਉ ਭਾਵੈ ਤਿਉ ਰੱਖ ਲੈ, ਹਮ ਸਰਣ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜੇ ਦਿਨ ਸਰਾਤ, ਹਰ ਲਾਜ ਰਖਾਏ। ਇਹ ਸੱਚੇ ਪਾਤਸ਼ਾਹ ਜੀ, ਇਹ ਆਪ ਕਿਰਪਾ ਕਰੋ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਦੇ ਮਹਾਂਵਾਕਾਂ ਅਨੁਸਾਰ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਸ਼੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਅੱਗੇ ਵਾਸਤੇ ਸਮਰਥ ਬਖਸ਼ਣੀ। ਸਾਡੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ, ਹੈੱਡ ਗ੍ਰੰਥੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਦਮਦਮੇ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਧੰਨਵਾਦ। ਆਓ ਇੱਥੇ ਹੀ ਕਥਾ ਵਿਚਾਰ ਦੀ ਸਮਾਪਤੀ ਕਰੀਏ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਪਿਆਵੋ ਮੇਰੇ ਸਾਹੇ। ਜਿਉ ਭਾਵੈ ਤੂੰ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤ ਸਾਹੇ। ਵਾਹਿਗੁਰੂ ਜੀ ਕਾ ਖਾਲਸਾ।